तन जियो तेह को मन मैं मुक्ति हर चित मैं जुद्ध विचार दीह अनित ना नित रह जस नाव चढ़ पाव सागर तर धीरज धाम बनाए एह तन बुद्ध सो दीपक ज्यों उजियर ज्ञान है की बढ़नी मनु हाथ ले कातरता कोतवार बुहार कबीर मरता मरता जग मोआ मार पे ना जाने को ऐसी मरनी जो मरे बहुर ना मरना हो जाओ तो प्रेम खेलन का चाओ सिर तार तली गली मेरी आओ इत मार्ग पैर तरीजे सिर दीजे कान ना कीजे परम सम्मान यू गुरु खालसा सतसंग जियो आप सब संगतां 1984 दे उना महान शहीदां दी याद विच पिछले कई दिनां तों वाहिगुरु मंत्र दा सिमरन अति इस दे नाल नाल चौपी साहिब जी दे पाठ गुरबाणी दा कीर्तन गुरबाणी दी विचार इन्हां राहीं उन्हां महान शहीदां नूं शरदा दे फुल अर्पण कीते हन अज उस महान सिमरन दी समाप्ति दे दिहाड़े ते महान गुरमत समागम हो रहे हन जिस दे विच आप संगतां हाजरियां भर रहे हो दास कुछ विचार आप जी दे सामने अर्पण करे इस तों पहला जो कलगीधर पातशाह ने सानू फतेह दा नारा बख्शिश कीता है आपां उह बुलंद करिए सारी संगत प्यार दे नाल आखो वाहिगुरु जी का खालसा वाहिगुरु जी की फतेह। आप संगतां ने कलगीधर पातशाह दी पावन अमृत रूप बाणी उहदा कीर्तन भी सुनिया है अते मंगलाचरण दे विच उस बाणी दा पाठ भी सुनिया। कलगीधर पातशाह ने खालसे दे आदर्श दी बड़ी सुंदर व्याख्या कीती है। गरीबन वाज सतगुरु जी फरमाउंदे ने ਤਨ ਜੀਉ ਤਿਹ ਕੋ ਜਗ ਮੈਂ ਮੁਕਤੀ ਹਰ ਚਿਤ ਮੈਂ ਜੁਧ ਵਿਚਾਰੈ ਮੈਨੂੰ ਉਹ ਸਿੱਖ ਚਾਹੀਦਾ ਜਿਹੜਾ ਇਕੱਲੀ ਮਾਲਾ ਫੇਰਨ ਵਾਲਾ ਹੀ ਨਾ ਹੋਵੇ ਝਾੜੂ ਫੇਰਨ ਵਾਲਾ ਹੀ ਨਾ ਹੋਵੇ ਭਗਤੀ ਕਰਨ ਵਾਲਾ ਵੀ ਨਾ ਹੋਵੇ ਬਲਕਿ ਸੰਤ ਸਿਪਾਹੀ ਹੋਵੇ ਮੁਖ ਤੇ ਹਰ ਜਿਸ ਦੇ ਮੁਖ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋਵੇ ਚਿੱਤ ਮੈਂ ਜੁੱਧ ਵਿਚਾਰੈ ਅਤੇ ਆਪਣੇ ਚਿੱਤ ਵਿੱਚ ਜੰਗ ਜੋਧੀ ਵਿਚਾਰ ਕਰਦਾ ਹੋਵੇ ਯਾਦ ਰੱਖੋ ਰਹਿਤਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਇੱਕ ਖਾਲਸੇ ਦਾ ਗੁਣ ਲਿਖਿਆ ਹੈ ਖਾਲਸੇ ਦਾ ਸੁਭਾਵ ਲਿਖਿਆ ਹੈ ਖਾਲਸਾ ਸੋ ਜੋ ਚੜ੍ਹੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਉਹ ਹੈ ਜੋ ਹਮੇਸ਼ਾ ਲਈ ਘੋੜੇ 'ਤੇ ਅਸਵਾਰ ਹੁੰਦਾ ਖਾਲਸਾ ਉਹ ਹੈ ਜਿਹੜਾ ਹਮੇਸ਼ਾ ਲਈ ਜੰਗ ਕਰਦਾ ਤੁਰੰਗ ਅਤੇ ਜੰਗ ਜੋਸ਼ ਦੋ ਸ਼ਬਦ ਨੇ ਜਿਨ੍ਹਾਂ ਦਾ ਖਾਲਸੇ ਦੇ ਨਾਲ ਗੂੜਾ ਸੰਬੰਧ ਹੈ ਤੁਰੰਗ ਦਾ ਅਰਥ ਹੈ ਘੋੜਾ ਖਾਲਸਾ ਘੋੜੇ ਦੀ ਅਸਵਾਰੀ ਕਰੇ ਪੁਰਾਣੇ ਸਮੇਂ ਦੇ ਵਿੱਚ ਸਿੰਘ ਘੋੜਿਆਂ 'ਤੇ ਅਸਵਾਰ ਹੋ ਕੇ ਹੀ ਤਾਂ ਜੰਗ ਕਰਦੇ ਸਨ ਕਲਗੀਧਰ ਪਾਤਸ਼ਾਹ ਵੀ ਨੀਲੇ ਘੋੜੇ ਦੇ ਸ਼ਾਹ ਅਸਵਾਰ ਸਨ ਉਹ ਵੀ ਘੋੜੇ 'ਤੇ ਚੜ੍ਹ ਕੇ ਹੀ ਜੰਗ ਕਰਦੇ ਸਨ ਅਤੇ ਗੁਰੂ ਮਹਾਰਾਜ ਨੇ ਖਾਲਸੇ ਨੂੰ ਵੀ ਆਪਣਾ ਖਾਸ ਰੂਪ ਪ੍ਰਦਾਨ ਕੀਤਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜੇ ਕਲਗੀਧਰ ਪਾਤਸ਼ਾਹ ਨੀਲੇ ਘੋੜੇ 'ਤੇ ਅਸਵਾਰ ਹੁੰਦੇ ਸਨ ਅਤੇ ਗੁਰੂ ਮਹਾਰਾਜ ਨੇ ਖਾਲਸੇ ਨੂੰ ਵੀ ਆਖਿਆ ਤੁਸੀਂ ਘੋੜਿਆਂ 'ਤੇ ਚੜ੍ਹਨਾ ਘੋੜਿਆਂ ਦੀ ਅਸਵਾਰੀ ਕਰਨੀ ਤੁਰੰਗ ਦੇ ਅਰਥ ਵੀ ਦੋ ਨੇ ਇੱਕ ਘੋੜੇ ਦਾ ਅਰਥ ਹੈ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਸਾਡਾ ਮਨ ਵੀ ਘੋੜਾ ਹੈ ਜਿਹੜਾ ਸੰਤ ਸਿਪਾਹੀ ਗੁਰੂ ਦਾ ਖਾਲਸਾ ਹੈ ਉਹ ਘੋੜੇ ਦੀ ਅਸਵਾਰੀ ਕਰੇ ਬਾਹਰਲੇ ਘੋੜੇ 'ਤੇ ਵੀ ਅਸਵਾਰ ਹੋਵੇ ਅਤੇ ਮਨ ਦੇ ਘੋੜੇ ਦੀ ਵੀ ਅਸਵਾਰੀ ਕਰੇ ਮਨ 'ਤੇ ਵੀ ਕੰਟਰੋਲ ਕਰੇ ਉਹ ਗੁਰੂ ਦਾ ਖਾਲਸਾ ਹੈ ਦੂਸਰਾ ਖਾਲਸੇ ਦਾ ਗੁਣ ਹੈ ਖਾਲਸਾ ਸੋ ਜੋ ਚੜ੍ਹੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਜੰਗ ਵੀ ਦੋ ਪ੍ਰਕਾਰ ਦਾ ਹੈ ਇੱਕ ਬਾਹਰਲਾ ਜੰਗ ਹੈ ਬਾਹਰਲੇ ਦੁਸ਼ਮਣਾਂ ਦੇ ਨਾਲ ਟਾਕਰਾ ਕਰਨਾ ਦੂਸਰਾ ਸਾਡੇ ਅੰਦਰ ਵੀ ਜੰਗ ਹੋ ਰਹੀ ਹੈ ਖਾਲਸਾ ਸੋ ਜੋ ਕਰੇ ਨਿਤ ਜੰਗ ਇਹ ਵਿਚਾਰ ਚੱਲ ਰਹੀ ਹੈ ਖਾਲਸੇ ਦੇ ਆਦਰਸ਼ ਦੀ ਤਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਮੁਖੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚਿਤ ਵੇ ਜੰਗ ਜੁਧ ਦੀ ਵਿਚਾਰ ਕਰੇ ਅੰਦਰ ਕਿਹੜਾ ਜੰਗ ਹੋ ਰਿਹਾ ਉਹਦੇ ਬਾਰੇ ਖਿਆਲ ਦੇਣਾ ਕਦੇ ਆਪਣੇ ਅੰਦਰ ਮਨ ਵੱਲ ਝਾਤ ਮਾਰਨੀ ਸਾਡੇ ਮਨ ਦੇ ਅੰਦਰ ਵੀ ਦੁਸ਼ਮਣ ਬੈਠੇ ਨੇ ਅਤੇ ਹੈ ਵੀ ਬੜੇ ਬਲੀ ਬੜੇ ਸ਼ਕਤੀਸ਼ਾਲੀ ਉਹਨਾਂ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਜਿਨ੍ਹਾਂ ਨੇ ਇਹਨਾਂ ਪੰਜਾਂ 'ਤੇ ਫਤਿਹ ਪ੍ਰਾਪਤ ਕਰ ਲਈ ਉਹ ਪੂਰੇ ਸੂਰੇ ਆਪਣੇ ਆਪ ਨੂੰ ਸਦਵਾ ਸਕਦੇ ਨੇ 1984 ਦਾ ਜੋ ਸਾਕਾ ਹੋਇਆ ਜਿਸਨੂੰ ਆਪਾਂ ਘੱਲੂਘਾਰਾ ਆਖਦੇ ਹਾਂ, ਘੱਲੂਘਾਰੇ ਦਾ ਮਤਲਬ ਉਹ ਇੱਕ ਭਿਆਨਕ ਫੋੜਾ ਜੋ ਕਈ ਵਾਰ ਆ ਗਲ 'ਤੇ ਨਿਕਲਦਾ ਸੀ ਔਰ ਉਹ ਇੰਨਾ ਖਤਰਨਾਕ ਹੁੰਦਾ ਸੀ, ਇੰਨਾ ਦੁੱਖਦਾਈ ਹੁੰਦਾ ਸੀ, ਉਹਦੇ ਨਾਲ ਸਾਹ ਰੁਕ ਜਾਂਦਾ ਸੀ ਅਤੇ ਬੰਦੇ ਦੀ ਜਾਨ ਵੀ ਚਲੀ ਜਾਂਦੀ ਸੀ। ਉਹਨੂੰ ਕਹਿੰਦੇ ਸੀ ਘੱਲੂ। ਹੁਣ ਦੁਨੀਆ ਦੇ ਇਤਿਹਾਸ ਵਿੱਚ ਜੰਗ ਤਾਂ ਹੋਏ ਨੇ ਪਰ ਖਾਲਸੇ ਦੇ ਇਤਿਹਾਸ ਦੇ ਵਿੱਚ ਪਹਿਲਾਂ ਦੋ ਘੱਲੂਘਾਰੇ ਹੋਏ ਨੇ, ਘੱਲੂਘਾਰੇ ਉਹਨਾਂ ਨੂੰ ਇਤਿਹਾਸ ਨੇ ਲਿਖਿਆ। ਇੱਕ ਛੋਟਾ ਘੱਲੂਘਾਰਾ, ਦੂਸਰਾ ਵੱਡਾ ਘੱਲੂਘਾਰਾ। ਆ ਜੋ 1984 ਦਾ ਘੱਲੂਘਾਰਾ ਹੋਇਆ ਇਹ ਵੀ ਇੱਕ ਇਤਿਹਾਸਕ ਘਟਨਾ ਬਣ ਗਈ ਹੈ। ਯਾਦ ਰੱਖੋ ਇਸ ਘੱਲੂਘਾਰੇ ਦੇ ਮੁੱਖ ਜਰਨੈਲ ਸਨ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਹੋਣ ਦਾ ਮਾਣ ਪ੍ਰਾਪਤ ਹੈ। ਉਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ 9ਵੀਂ ਟਕਸਾਲ ਦੇ 14ਵੇਂ ਮੁਖੀ ਦੀ ਸੇਵਾ ਪ੍ਰਦਾਨ ਕੀਤੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ 1984 ਦੇ ਵਿੱਚ ਇਸ ਘੱਲੂਘਾਰੇ ਦੇ ਦੌਰਾਨ ਜੋ ਉਹਨਾਂ ਨੇ ਰੋਲ ਨਿਭਾਇਆ ਹੈ ਉਹ ਨੌਜਵਾਨਾਂ ਦੇ ਰੋਲ ਮਾਡਲ ਬਣ ਗਏ। ਜਿੰਨੇ ਨੌਜਵਾਨ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਉਹ ਸਾਰੇ ਉਹਨਾਂ ਮਹਾਂਪੁਰਖਾਂ ਨੂੰ ਰੋਲ ਮਾਡਲ ਸਮਝਣ ਲੱਗ ਪਏ। ਉਹਨਾਂ ਦੇ ਜੀਵਨ ਤੋਂ, ਉਹਨਾਂ ਦੇ ਵਿਚਾਰਾਂ ਤੋਂ ਉਹ ਅਗਵਾਈ ਲੈਂਦੇ ਰਹੇ। ਕਿਉਂ? ਉਹਨਾਂ ਨੇ ਖਾਲਸੇ ਦੇ ਸਹੀ ਆਦਰਸ਼ ਨੂੰ ਅਪਣਾਇਆ ਸੀ। ਖਾਲਸੇ ਦਾ ਸਹੀ ਆਦਰਸ਼ ਹੈ ਕਿ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਇਹ ਸੰਤ ਸਿਪਾਹੀ ਦਾ ਆਦਰਸ਼ ਹੈ। ਭਾਵੇਂ ਸਿੱਖ ਕੌਮ ਦੇ ਵਿੱਚ ਸੰਤ ਪਹਿਲਾਂ ਵੀ ਹੋਏ ਹੋਣਗੇ ਅਤੇ ਹੁਣ ਵੀ ਹਨ, ਕਾਰ ਸੇਵਾ ਵਾਲੇ ਮਹਾਂਪੁਰਖ, ਰਾੜਾ ਸਾਹਿਬ ਵਾਲੇ, ਨਾਨਕਸਰ ਵਾਲੇ, ਕਲੇਰਾਂ ਵਾਲੇ, ਹਰਕੋਵਾਲ ਵਾਲੇ, ਕਹਾਰਪੁਰ ਵਾਲੇ, ਬੇਅੰਤ ਮਹਾਂਪੁਰਖ ਹੋਏ ਨੇ ਅਤੇ ਹੁਣ ਵੀ ਹਨ, ਹੋਣਗੇ ਵੀ। ਪਰ ਜੇ ਕੋਈ ਸੰਤ ਸਿਪਾਹੀ ਹੋਇਆ ਉਹ ਸੰਤ ਬਾਬਾ ਜਰਨੈਲ ਸਿੰਘ ਹੀ ਸੀ, ਜਿਹਦੇ ਵਿੱਚ ਸੰਤ ਵਾਲੇ ਵੀ ਗੁਣ ਸਨ ਅਤੇ ਸਿਪਾਹੀ ਵਾਲੇ ਵੀ ਗੁਣ ਉਹਨਾਂ ਦੇ ਵਿੱਚ ਪ੍ਰਤੱਖ ਦਿਖਾਈ ਦਿੰਦੇ ਸਨ। ਕਲਗੀਧਰ ਪਾਤਸ਼ਾਹ ਨੇ ਜ਼ਫਰਨਾਮੇ ਦੇ ਵਿੱਚ ਇੱਕ ਬਚਨ ਲਿਖਿਆ, ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਹੋਇਆਂ ਉਹ ਲਿਖਦੇ ਨੇ, ਚੂੰ ਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਲੋਕਾਂ ਨੂੰ ਮਾਰਨਾ ਸਾਡਾ ਕੋਈ ਸ਼ੌਕ ਨਹੀਂ ਸੀ। ਯਾਦ ਰੱਖੋ ਜਦੋਂ ਸ਼ਾਂਤੀ ਦੇ ਹੀਲੇ ਵਸੀਲੇ ਸਾਰੇ ਮੁੱਕ ਜਾਂਦੇ ਨੇ, ਕੋਈ ਦਲੀਲ ਅਪੀਲ ਕੋਈ ਸੁਣਨ ਲਈ ਤਿਆਰ ਨਹੀਂ ਹੁੰਦਾ, ਉਸ ਵੇਲੇ ਜਿਹੜਾ ਗੁਰੂ ਕਾ ਖਾਲਸਾ ਹੈ, ਜਿਸਨੇ ਸੰਤ ਸਿਪਾਹੀ ਆਦਰਸ਼ ਨੂੰ ਅਪਣਾਇਆ ਹੋਇਆ ਹੈ, ਉਹਦਾ ਹੱਥ ਤਲਵਾਰ ਦੇ ਕਬਜ਼ੇ 'ਤੇ ਜਾਣਾ ਚਾਹੀਦਾ ਅਤੇ ਜਿਹੜਾ ਹੋਰੇ ਜ਼ੁਲਮ ਨੂੰ ਮੂੰਹ ਵਿੱਚ ਕੁੰਗਣੀਆਂ ਪਾ ਕੇ ਚੁੱਪ ਚਾਪ ਬਰਦਾਸ਼ਤ ਕਰਨ ਲਈ ਤਿਆਰ ਹੋ ਜਾਵੇ, ਉਹ ਗੁਰੂ ਕਾ ਖਾਲਸਾ ਨਹੀਂ ਸਦਵਾ ਸਕਦਾ, ਉਹ ਸੰਤ ਸਿਪਾਹੀ ਨਹੀਂ ਅਖਵਾ ਸਕਦਾ। ਹੁਣ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਪਣੇ ਨਾਲ ਦੇ ਸਾਥੀ ਸਿੰਘਾਂ ਦੇ ਵਿੱਚ ਇੱਕ ਇਹੋ ਜਿਹੀ ਸਪਿਰਿਟ ਭਰ ਦਿੱਤੀ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹਨਾਂ ਨੇ ਆਪਣੇ ਪਹਿਲਾਂ ਹੀ ਸਿਰ ਤਲੀ 'ਤੇ ਰੱਖੇ ਹੋਏ ਸਨ। ਸਾਡੇ ਲੀਡਰਾਂ ਨੂੰ, ਸ਼ਾਇਦ ਹਮਲਾਵਰਾਂ ਨੂੰ, ਭਾਰਤ ਸਰਕਾਰ ਨੂੰ ਇਹ ਭੁਲੇਖਾ ਸੀ ਵੀ ਜਦੋਂ ਆਰਮੀ ਚਲੀ ਗਈ, ਜਦੋਂ ਸਾਡੀ ਫੌਜ ਟੈਂਕਾਂ ਤੋਪਾਂ ਦੇ ਨਾਲ ਲੈਸ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਚਲੀ ਗਈ, ਉਸ ਵੇਲੇ ਸ਼ਾਇਦ ਸੰਤ ਭਿੰਡਰਾਂਵਾਲਾ ਹੱਥ ਖੜ੍ਹੇ ਕਰ ਦੇਵੇਗਾ, ਸਿਲੰਡਰ ਹੋ ਜਾਵੇਗਾ, ਇਹ ਉਹਨਾਂ ਦਾ ਭੁਲੇਖਾ ਸੀ। ਪਰ ਮਹਾਂਪੁਰਖਾਂ ਨੇ ਖਾਲਸੇ ਦੀ ਰਵਾਇਤ ਨੂੰ ਅਤੇ ਦੌਮੀ ਟਕਸਾਲ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਉਹਨਾਂ ਨੇ ਦੁਸ਼ਮਣ ਨੂੰ ਉਹ ਲੋਹੇ ਦੇ ਚਣੇ 'ਚ ਪਾਏ, ਜਿਹਨੂੰ ਜਨਰਲ ਬਰਾੜ ਵਰਗੇ ਵੀ ਹੁਣ ਯਾਦ ਕਰਕੇ ਦਾਅ ਦਿੰਦੇ ਨੇ ਵੀ ਜਿਵੇਂ ਉਹਨਾਂ ਸਿੰਘਾਂ ਨੇ ਮੁਕਾਬਲਾ ਕੀਤਾ, ਜਿਵੇਂ ਲੜਾਈ ਲੜੀ, ਅਤੇ ਜੇ ਇਹੋ ਜਿਹੇ ਸੂਰਮੇ ਕਿਧਰੇ ਮੈਨੂੰ 10,000 ਦੀ ਗਿਣਤੀ ਵਿੱਚ ਮਿਲ ਜਾਣ, ਮੈਂ 2-4 ਘੰਟੇ ਵਿੱਚ ਪਾਕਿਸਤਾਨ ਨੂੰ ਸਰ ਕਰ ਸਕਦਾ ਹਾਂ। ਇੰਨੀ ਬਹਾਦਰੀ ਦੇ ਨਾਲ ਉਹਨਾਂ ਸਿੰਘਾਂ ਨੇ ਲੜਾਈ ਕੀਤੀ, ਦੁਸ਼ਮਣ ਵੀ ਤਾਰੀਫ ਕਰਨ ਨੂੰ ਰਹਿ ਨਹੀਂ ਸਕਿਆ। ਇਹ ਉਹਨਾਂ ਮਹਾਂਪੁਰਖਾਂ ਦੇ ਵਿੱਚ ਗੁਣ ਸੀ। ਸੰਤ ਸਿਪਾਹੀ ਵਾਲੇ ਮੁਖਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਮਹਾਂਪੁਰਖਾਂ ਦਾ ਦਾਸ ਨੇ ਪਹਿਲਾਂ ਜੀਵਨ ਤੱਕਿਆ, ਕਿਉਂਕਿ ਉਹ ਸਮਾਂ ਸੀ ਜਦੋਂ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸਿੱਖੀ ਦਾ ਪ੍ਰਚਾਰ ਕਰਦੇ ਸਨ। ਉਹਨਾਂ ਦੇ ਨਾਲ ਕਦੀ ਕਦੀ ਐਸਾ ਸਮਾਂ ਵੀ ਬਣ ਜਾਂਦਾ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਮਹਾਂਪੁਰਖਾਂ ਦੇ ਗੜਬਈ ਹੁੰਦੇ ਸਨ, ਉਹ ਤਾਂ ਨਾਲ ਹੀ ਰਹਿੰਦੇ ਸੀ। ਦਾਸ ਨੇ ਉਹ ਸਮਾਂ ਤੱਕਿਆ, ਹੁਣ ਵੀ ਯਾਦ ਹੈ। ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਜਿਹੜੇ ਤੁਹਾਡੇ ਵਿੱਚ ਵਿਚਰਦੇ ਰਹੇ, ਨੌਜਵਾਨਾਂ ਦੇ ਦਿਲਾਂ ਦੇ ਵਿੱਚ ਜਿਨ੍ਹਾਂ ਦਾ ਬੇਅੰਤ ਸਤਿਕਾਰ ਹੈ, ਉਹ ਮਹਾਂਪੁਰਖ ਵੀ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਕਦੇ ਕਦੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੀ ਜਥੇ ਵਿੱਚ ਆ ਜਾਂਦੇ। ਤਿੰਨੇ ਨੇ ਬਲਕਿ ਚਾਰੇ ਮਹਾਂਪੁਰਖ, ਵੱਡੇ ਮਹਾਂਪੁਰਖ, ਉਹਨਾਂ ਤੋਂ ਵਰਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਤੋਂ ਵਰਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਪਿੰਡਰਾਂ ਵਾਲੇ ਅਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਇਹ ਸਾਰੇ ਮਹਾਂਪੁਰਖ ਉਹਨਾਂ ਮਹਾਂਪੁਰਖਾਂ ਦੇ ਨਾਲ ਇਕੱਠੇ ਵੀ ਵਿਚਰਦੇ ਸਨ। ਦਾਸ ਨੇ ਅੱਖੀਂ ਦੇਖੀ ਹੈ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋ ਅਮਰ ਸ਼ਹੀਦ ਨੇ, ਉਹ ਦਾਸ ਦੇ ਖਾਸ ਫਰੈਂਡ ਸਨ। 2 ਸਾਲ ਵੱਡੇ ਮਹਾਂਪੁਰਖਾਂ ਦੇ ਨਾਲ ਅਸੀਂ ਇਕੱਠਿਆਂ ਹੀ ਸਮਾਂ ਬਤੀਤ ਕੀਤਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਵੀ, ਸਤਿਕਾਰਯੋਗ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ, ਜਿਨ੍ਹਾਂ ਤੋਂ ਦਾਸ ਨੇ ਗੁਰਬਾਣੀ ਦੀ ਸੰਥਿਆ ਕੀਤੀ, ਅਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਵੀ ਉਹਨਾਂ ਤੋਂ ਹੀ ਗੁਰਬਾਣੀ ਦੀ ਸੰਥਿਆ ਕੀਤੀ ਸੀ। ਇਸ ਲਈ ਉਹ ਸਮਾਂ ਦਾਸ ਨੂੰ ਵੀ ਸਾਰੇ ਮਹਾਂਪੁਰਖਾਂ ਦੀ ਸੇਵਾ ਵਿੱਚ ਵਿਚਰਨ ਦਾ ਮੌਕਾ ਮਿਲਦਾ ਰਿਹਾ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ, ਉਹਨਾਂ ਵਿੱਚ ਸੰਤ ਸਿਪਾਹੀ ਵਾਲੇ ਸਾਰੇ ਗੁਣ ਸਨ, ਜਿਸ ਦਾ ਸਦਕਾ ਅੱਜ ਸਾਰੀ ਕੌਮ ਨੇ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਰੁਤਬਾ ਪ੍ਰਦਾਨ ਕਰ ਦਿੱਤਾ। ਠੀਕ ਹੈ, ਸੰਤ ਮਹਾਂਪੁਰਖ ਪਹਿਲਾਂ ਵੀ ਬੇਅੰਤ ਹੋਏ ਨੇ, ਹੁਣ ਵੀ ਹਨ, ਅੱਗੇ ਨੂੰ ਵੀ ਹੋਣਗੇ, ਪਰ ਉਹਨਾਂ ਵਰਗਾ ਕੋਈ ਵਿਰਲਾ ਹੀ ਹੁੰਦਾ, ਇਹ ਤਾਂ ਨਹੀਂ ਕਹਿ ਸਕਦੇ ਕੋਈ ਨਹੀਂ ਹੋ ਸਕਦਾ। ਇਹ ਤਾਂ ਗੁਰੂ ਦੀ ਮੌਜ ਹੈ, ਕਿਸੇ ਨੂੰ ਵੀ ਉਹ ਮਾਣ ਬਖਸ਼ਿਸ਼ ਕਰ ਸਕਦੇ ਨੇ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਾ ਜੀਵਨ ਖਾਲਸੀ ਆਦਰਸ਼ ਦੇ ਉੱਤੇ ਖਰਾ ਉਤਰਦਾ ਸੀ। ਜੋ ਉਹਨਾਂ ਮੂੰਹੋਂ ਬਚਨ ਕੱਢ ਦਿੱਤਾ ਉਹ ਉਹਨਾਂ ਨੇ ਆਪਣਾ ਕੌਲ ਨਿਭਾ ਕੇ ਵੀ ਦਿਖਾ ਦਿੱਤਾ। ਕਈ ਲੋਕ ਸ਼ੱਕ ਕਰਦੇ ਸਨ, ਕੁਛ ਲੀਡਰਾਂ ਨੇ ਵੀ ਇਹ ਆਖਿਆ ਸੀ ਵੀ ਜਦੋਂ ਫੌਜ ਆ ਗਈ, ਆਰਮੀ ਆ ਗਈ, ਉਸ ਵੇਲੇ ਇਹ ਕੀ ਕਰਨਗੇ। ਪਰ ਮਹਾਂਪੁਰਖਾਂ ਨੇ ਆਖਿਆ ਇੱਕ ਵਾਰੀ ਪੈਰ ਤਾਂ ਪਾਉਣ। ਜਿਹੜੇ ਅੰਦਰ ਬਿਜਲੀ ਦੇ ਖੰਭੇ ਲੱਗੇ ਹੋਏ ਸਨ, ਪੋਲ ਲੱਗੇ ਹੋਏ ਸਨ, ਕਹਿੰਦੇ ਏਡੇ ਏਡੇ ਲਾਸ਼ਾਂ ਦੇ ਢੇਰ ਲਾ ਦੇਵਾਂਗਾ, ਅੰਦਰ ਆਉਣ ਸਹੀ। ਇਹ ਉਹਨਾਂ ਮਹਾਂਪੁਰਖਾਂ ਦੇ ਅੰਦਰ ਸਿੱਖੀ ਦੀ ਸਪਿਰਿਟ ਸੀ। ਇਸੇ ਲਈ ਅਸੀਂ ਉਹਨਾਂ ਨੂੰ ਹਮੇਸ਼ਾ ਲਈ ਯਾਦ ਰੱਖਾਂਗੇ। ਤਨ ਜੀਉ ਤਿਹ ਕੋ ਜਗ ਮੈਂ, ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਇਹ ਖਾਲਸੇ ਦਾ ਆਦਰਸ਼ ਹੈ। ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜ੍ਹੈ ਪਵ ਸਾਗਰ ਤਾਰੈ। ਉਹਨਾਂ ਮਹਾਂਪੁਰਖਾਂ ਨੂੰ ਪਤਾ ਸੀ ਇਹ ਜਿਹੜੀ ਦੇਹ ਹੈ, ਸਰੀਰ ਹੈ, ਇਹ ਤਾਂ ਅਨਿਤ ਹੈ, ਇਹਨੇ ਹਮੇਸ਼ਾ ਨਹੀਂ ਰਹਿਣਾ। ਚਾਹੇ ਕੋਈ ਸਾਧਾਰਨ ਇਨਸਾਨ ਹੈ, ਚਾਹੇ ਉਹ ਕੋਈ ਵਿਸ਼ੇਸ਼ ਵਿਅਕਤੀ ਹੈ, ਸਰੀਰ ਕਰਕੇ ਨਾ ਕੋਈ ਰਿਹਾ ਹੈ, ਨਾ ਕਿਸੇ ਨੇ ਰਹਿਣਾ। ਇਹ ਇੱਕ ਅਟਲ ਸੱਚਾਈ ਹੈ। ਰਾਣਾ ਰਾਉ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀ। ਇਸੇ ਲਈ ਮਹਾਂਪੁਰਖਾਂ ਨੇ ਸੋਚਿਆ, ਤੁਸੀਂ ਉਹਨਾਂ ਦੀਆਂ ਤਕਰੀਰਾਂ ਤੋਂ, ਸਪੀਚਾਂ ਤੋਂ, ਭਾਸ਼ਣ ਤੋਂ ਸੁਣ ਸਕਦੇ ਹੋ, ਉਹ ਕਹਿੰਦੇ ਨੇ ਜੇ ਜਿਉਣਾ ਤੇ ਅਣਖ ਦੇ ਨਾਲ, ਜੇ ਮਰਨਾ ਤੇ ਧਰਮ ਦੇ ਨਾਲ ਮਰਨਾ। ਇਹ ਉਹਨਾਂ ਮਹਾਂਪੁਰਖਾਂ ਦਾ ਜੀਵਨ ਸੀ। ਦੇਹ ਅਨਿਤ, ਸਰੀਰ ਤੇ ਅਨਿਤ ਹੈ, ਇਹਨੇ ਹਮੇਸ਼ਾ ਨਹੀਂ ਰਹਿਣਾ। ਇਹਦੇ ਨਾਲ ਕੋਈ ਪੰਨ ਦੀ ਸੇਵਾ ਕਰੋ, ਕੋਈ ਸਿਮਰਨ ਕਰੋ, ਕੋਈ ਪਰਉਪਕਾਰ ਕਰੋ, ਕੋਈ ਕੁਰਬਾਨੀ ਕਰੋ। ਜਸ ਨਾਵ ਚੜ੍ਹੈ, ਫਿਰ ਜਸ ਦੀ ਨੌਕਾ ਤੇ ਚੜ੍ਹੋ। ਕਿਉਂਕਿ ਜਿਹੜਾ ਆਦਮੀ, ਇਹ ਸਿੱਖੀ ਦੇ ਚਾਰ ਬੁਨਿਆਦੀ ਅਸੂਲ ਨੇ, ਸੇਵਾ, ਸਿਮਰਨ, ਪਰਉਪਕਾਰ ਤੇ ਕੁਰਬਾਨੀ। ਜੇ ਇੱਕ ਇੱਕ ਵੀ ਕਿਸੇ ਨੂੰ ਮਿਲ ਜਾਵੇ ਉਹਦਾ ਭਲਾ ਹੋ ਜਾਂਦਾ, ਪਾਰੋ ਤਾਰਾ ਹੋ ਜਾਂਦਾ। ਪਰ ਜੇ ਆਪਾਂ ਸੋਚੀਏ, ਮਹਾਂਪੁਰਖਾਂ ਵਿੱਚ ਸਾਰੇ ਗੁਣ ਸੀ, ਸਾਰੇ ਗੁਣ, ਸੇਵਾ ਵੀ, ਸਿਮਰਨ ਵੀ, ਪਰਉਪਕਾਰ ਵੀ ਤੇ ਕੁਰਬਾਨੀ ਦਾ ਜਜ਼ਬਾ ਵੀ। ਕੋਈ ਕਮੀ ਨਜ਼ਰ ਨਹੀਂ ਆਉਂਦੀ। ਉਹ ਪੂਰਨ ਸੰਤ ਸਿਪਾਹੀ ਸਨ। ਉਹਨਾਂ ਦਾ ਸਰੀਰ ਦੇ ਨਾਲ ਕੋਈ ਲਗਾਓ ਨਹੀਂ ਸੀ। ਉਹ ਚਾਹੁੰਦੇ ਸਨ ਕਿ ਅਸੀਂ ਆਪਣੇ ਸਰੀਰ ਨੂੰ ਵੀ ਕੌਮ ਦੀ ਸੇਵਾ ਦੇ ਵਿੱਚ ਲਾ ਦੇਈਏ, ਅਤੇ ਲਾਇਆ ਵੀ। ਇਹ ਉਹਨਾਂ ਮਹਾਂਪੁਰਖਾਂ ਦੀ ਇੱਕ ਸੋਚ ਸੀ। ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜ੍ਹੈ ਪਵ ਸਾਗਰ ਤਾਰੈ, ਤੀਰਜ ਤਾਉਂ ਬਣਾਏ ਇਹ ਹੈ ਤਨ। ਬੁੱਧ ਸੋ ਦੀਪਕ ਜਿਉਂ ਉਜਿਆਰੈ। ਇਹ ਖਾਲਸੇ ਦਾ ਆਦਰਸ਼ ਹੈ। ਆਪਣੇ ਸਰੀਰ ਨੂੰ ਧੀਰਜ ਦਾ ਘਰ ਬਣਾ ਲਵੇ, ਭਾਵ ਜਦੋਂ ਦੁਸ਼ਮਣ ਆਵੇ ਉਹਨਾਂ ਦੀ ਗਿਣਤੀ ਵੱਲ ਨਾ ਦੇਖੇ, ਉਹਦੇ ਹਥਿਆਰਾਂ ਵੱਲ ਨਾ ਦੇਖੇ। ਇਹਦੇ ਕੋਲ ਕਿੰਨੇ ਆਧੁਨਿਕ ਹਥਿਆਰ ਨੇ, ਇਹਦੇ ਕੋਲ ਕਿੰਨੀ ਤਾਦਾਦ ਦੇ ਵਿੱਚ ਸਿਪਾਹੀ ਨੇ, ਇਹਨਾਂ ਗੱਲਾਂ ਦੀ ਕਦੀ ਵੀ ਵਿਚਾਰ ਨਾ ਕਰੇ। ਆਪਣੇ ਸਰੀਰ ਨੂੰ ਧੀਰਜ ਦਾ ਘਰ ਬਣਾ ਕੇ ਅਡੋਲ ਹੋ ਕੇ ਦੁਸ਼ਮਣਾਂ ਦੇ ਸਾਹਮਣੇ ਖਲੋ ਜਾਵੇ। ਧੀਰਜ ਤਾਂ ਬਣਾਏ ਇਹ ਹੈ ਤਾਂ ਬੁੱਧ ਸੋ ਦੀਪਕ ਜਿਉਂ ਉਜਿਆਰੈ। ਅਤੇ ਫਿਰ ਬੁੱਧੀ ਨੂੰ ਜਿਵੇਂ ਕੋਈ ਦੀਵਾ ਜਗਦਾ ਹੋਵੇ, ਦੀਵੇ ਵਾਂਗੂ ਗੁਰਮਤਿ ਗਿਆਨ ਦੇ ਨਾਲ ਰੌਸ਼ਨ ਕਰੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਜੋਸ਼ ਦੇ ਨਾਲ ਹੋਸ਼ ਨੂੰ ਵੀ ਕਾਇਮ ਰੱਖਣਾ। ਧੀਰਜ ਤਾਂ ਬਣਾਏ ਇਹ ਹੈ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ। ਜਦੋਂ ਜੋਸ਼ ਆਉਂਦਾ ਹੈ ਨਾ, ਉਸ ਵੇਲੇ ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਬੰਦੇ ਦੀ ਹੋਸ਼ ਫਰਮੋਸ਼ ਹੋ ਜਾਂਦੀ, ਹੋਸ਼ ਚਲੀ ਜਾਂਦੀ ਹੈ। ਪਰ ਜਿਹੜਾ ਸੰਤ ਸਿਪਾਹੀ ਹੈ, ਉਹ ਜੋਸ਼ ਦੇ ਨਾਲ ਹੋਸ਼ ਨੂੰ ਵੀ ਬਰਾਬਰ ਕਾਇਮ ਰੱਖਦਾ। ਜੋ ਵੀ ਕਦਮ ਚੁੱਕਦਾ ਉਹ ਸੋਚ ਸਮਝ ਕੇ ਚੁੱਕਦਾ, ਜੋਸ਼ ਦੇ ਵਿੱਚ ਹੋਸ਼ ਨਹੀਂ ਗਵਾ ਲੈਂਦਾ। ਇਹ ਖਾਲਸੇ ਦਾ ਆਦਰਸ਼ ਹੈ। तीर ताऊं बनाए यह तन बुद्ध सो दीपक ज्यों उजियारे ज्ञान है कि बढ़नी मनो हाथ ले। जड़ा बढ़नी शब्द है वो है इस लेख शब्द है ते दो अर्थ बन गए क्योंकि संतपाही का यह आदर्श कलगी तर पातशाह बयान कर रहे हैं। ज्ञान है कि बढ़नी मनो हाथ ले। बढ़नी का अर्थ है तलवार किरपान ज्ञान की तलवार ज्ञान का खड़ग ये बढ़नी का अर्थ है। ज्ञान है कि बढ़नी मनो हाथ ले इस सिपाही का आदर्श है। ज्ञान की तलवार हाथ में पकड़े तलवार सिपाही का चिन्ह है ना तो जड़ा संत सिपाही है उसके हाथ में ज्ञान की तलवार होवे ज्ञान की शमा होवे ते कायरता दे कूड़े नूं हूण के बाहर कढ़ देवे ओ खालसा मैनू चाहीदा ते सचमुच जिहो जिहा खालसा कलगीधर पातशाह ने साजिया सी ते उहो जिहा जे कोई खालसा आपां 20वीं सदी विच देख सकदे हां ओ संत बाबा जरनैल सिंह जी खालसा ही सन जिहदे विच खालसे वाले संत सिपाही वाले सारे गुण सानू दिखाई देंदे सन। उन्हां दे हाथ विच तीर भी सी ते उन्हां दी रसना ते वाहिगुरु का सिमरन भी सी ते उन्हां महापुरखां दा जीवन सी मुक्ति हर चित में युद्ध विचारे ते कोई यूनान दा चित्रकार सी मुसव्वर सी उसने एक चित्र बनाया वो चित्र कैसा बनाया बड़ा ही आजी उन्हें ऐसा चित्र बनाया उदे एक हाथ विच जगदी हुई मसाल पकड़ाई पेश की थी दूजे हाथ विच उसने तलवार पड़ाई अद्धे चेहरे ते उदे सूर बीरां वाला जाहो जलाल दिखाई दे रहा सी ते अद्धे चेहरे ते शांति ते जमाल ठंडा नूर दिखाई दे रहा सी। जिहड़ा भी उस तस्वीर नूं देखदा वो हैरान जिहा हो जांदा। किसी ने उस नूं सवाल किया भी मैनूं ये दस भी ये तस्वीर है किस दी ता अगों उस चित्रकार ने जवाब दिता वो कहिंदा ये जिहड़ी मैं तस्वीर बनाई है इसनूं बनाउण लई मैं बहुत समा लगाया है बड़ा दिमाग लाया है ते मैं कोशिश की है कि पूर्ण मनुख की मैं तस्वीर बना सकां। उन्हें तो केवल एक चित्र ही बनाया सी ना एक तस्वीर एक फोटो ही बनाई सी पर कलगीधर पातशाह ने जो खालसे की सिरजना की ये पूर्ण मनुख का तसवर साकार किया चित्र नहीं बनाया खूब हो उसनू उस तरह का बना के पेश किया है। पूर्ण मनुख वो है जिदे हाथ विच ज्ञान की शमा भी हो संत बाबा जरनैल सिंह जी भी दौनवें टकसाल के 14वें जथेदार सन ते पंथ प्रसिद्ध विद्वान कथावाचक गुरमत दे जानकार भी सन विद्यार्थियों नू पढ़ाउंदे भावें धर्म युद्ध मोर्चा 18 महीने चलिया उन्हां दिनां दे विच तुसीं महापुरखां दीआं स्पीचां सुनिया दास ने भी सुनिया विरोधियों वालों उन्हां दे कई सवाल जवाब भी आउंदे कई दोष भी लगदे पर महापुरख एक वारी दास दी उन्हां नाल रूबरू गलबात होई वचन विलास होए दास ने महापुरखां नूं धर्म युद्ध मोर्चे दौरान एक बार दरबार साहब दीआं परिक्रमा मंजी साहब हाल दे सामने मिले उस वेले बेनती कीती दास ने भई महापुरखो हुण धर्म युद्ध मोर्चा चल रहा जदों तुहाडियां स्पीचां सुणदी है संगत ਜੋਸ਼ ਭਰਦਾ ਹੈ। ਦੂਜੇ ਲੀਡਰਾਂ ਨੂੰ ਫਿਕਰ ਪਿਆ ਹੋਇਆ ਕਿਉਂ ਜਦੋਂ ਕੋਈ ਹੋਰ ਲੀਡਰ ਬੋਲਦਾ ਸੀ ਲੋਕ ਉੱਠ ਕੇ ਚਲੇ ਜਾਂਦੇ ਸਨ, ਖਾਸ ਹੀ ਉਹਨਾਂ ਦੇ ਬੰਦੇ ਬੈਠੇ ਰਹਿ ਜਾਂਦੇ ਸਨ। ਪਰ ਜਦੋਂ ਪਤਾ ਲੱਗਦਾ ਸੀ ਵੀ ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸਟੇਜ 'ਤੇ ਆ ਗਏ ਨੇ ਅਤੇ ਮੰਜੀ ਸਾਹਿਬ ਹਾਲ ਖਚਾ ਖਚ ਭਰ ਜਾਂਦਾ ਸੀ। ਸਾਰੇ ਨੌਜਵਾਨ ਕੀ ਸਿਆਣੇ ਬੱਚੇ ਉਹ ਸਾਰੇ ਪੰਡਾਲ ਦੇ ਵਿੱਚ ਆ ਕੇ ਬੈਠ ਜਾਂਦੇ ਸਨ ਅਤੇ ਮਹਾਂਪੁਰਖਾਂ ਨੇ ਜੋ ਉਸ ਵੇਲੇ ਸਟੇਜ 'ਤੇ ਖਲੋ ਕੇ ਪ੍ਰਚਾਰ ਕਰਨਾ ਉਹ ਕੋਈ ਇਹ ਨਹੀਂ ਸੀ ਕੋਈ ਕੁਛ ਉਹ ਪੜ੍ਹ ਕੇ ਕੋਈ ਲੈਕਚਰ ਤਿਆਰ ਕਰਕੇ ਆਉਂਦੇ ਸਨ। ਉਹਨਾਂ ਦੇ ਅੰਦਰ ਜੋ ਪੰਥ ਦਾ ਦਰਦ ਛੁਪਿਆ ਹੋਇਆ ਸੀ ਉਹਨੂੰ ਉੱਥੇ ਸਟੇਜ 'ਤੇ ਖਲੋ ਕੇ ਪ੍ਰਗਟ ਕਰਦੇ ਸਨ। ਜਦੋਂ ਮਹਾਂਪੁਰਖ ਬੋਲਦੇ ਸਨ ਦਿਮਾਗ ਤੋਂ ਨਹੀਂ ਆਪਣੇ ਦਿਲੋਂ ਵਲਵਲੇ ਪੇਸ਼ ਕਰਦੇ ਸਨ ਅਤੇ ਉਹਨਾਂ ਦਾ ਹਰ ਦਿਲ ਦਿਮਾਗ 'ਤੇ ਡੂੰਘਾ ਅਸਰ ਪੈਂਦਾ ਸੀ। ਇਸੇ ਲਈ ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਸਨ, ਹੋਰ ਕਿਸੇ ਲੀਡਰ ਦੀ ਸਪੀਚ ਸੁਣਨ ਲਈ ਕੋਈ ਤਿਆਰ ਨਹੀਂ ਸੀ ਹੁੰਦਾ। ਦਾਸ ਨੇ ਉਹਨਾਂ ਮਹਾਂਪੁਰਖਾਂ ਨੂੰ ਆਖਿਆ ਤੁਹਾਡੇ ਕਈ ਵਿਰੋਧੀ ਗਲਤ ਮਲਤ ਬਿਆਨ ਵੀ ਦਿੰਦੇ ਨੇ, ਜੋ ਗੁਰਮਤਿ ਦੇ ਗਿਆਨ ਦੀ ਸ਼ਮਾ ਤੁਹਾਨੂੰ ਕਲਗੀਧਰ ਪਾਤਸ਼ਾਹ ਨੇ ਪਕੜਾਈ ਹੈ, ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਉਣੀ, ਗੁਰਮਤਿ ਦਾ ਚਾਨਣ ਦੇਣਾ, ਹੁਣ ਉਹਦਾ ਕੀ ਬਣਦਾ? ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਦਾਸ ਨੂੰ ਪੁਰਾਣੇ ਸਿੰਘ ਬਾਈ ਜੀ ਕਹਿ ਕੇ ਬੁਲਾਉਂਦੇ ਸੀ, ਹੁਣ ਵੀ ਬਾਈ ਜੀ ਕਹਿੰਦੇ। ਮਹਾਂਪੁਰਖ ਕਹਿਣ ਲੱਗੇ, ਬਾਈ ਜੀ ਬਈ ਅਸੀਂ ਜਿਹੜੇ ਵਿਦਿਆਰਥੀ ਨੇ ਉੱਧਰ ਧਰਮ ਯੁੱਧ ਮੋਰਚਾ ਵੀ ਚੱਲ ਰਿਹਾ, ਕਿਉਂਕਿ ਦਾਸ ਨੇ ਬੇਨਤੀ ਕੀਤੀ ਹੈ ਵੀ ਜਿਹੜੀ ਗਿਆਨ ਦੀ ਸ਼ਮਾ, ਗੁਰਮਤਿ ਗਿਆਨ ਦੀ ਸ਼ਮਾ, ਉਹ ਉਹਨਾਂ ਨੇ ਪ੍ਰਚੰਡ ਰੱਖੀ, ਵਿਦਿਆਰਥੀਆਂ ਨੂੰ ਪੜ੍ਹਾਉਣਾ ਛੱਡਿਆ ਨਹੀਂ। ਮਹਾਂਪੁਰਖ ਕਹਿਣ ਲੱਗੇ, ਅਸੀਂ ਇਹਨਾਂ ਵਿਦਿਆਰਥੀਆਂ ਨੂੰ ਗੁਰਮਤਿ ਦਾ ਗਿਆਨ ਦਿੰਦੇ ਹਾਂ, ਇਹਨਾਂ ਦੀ ਪੜ੍ਹਾਈ, ਇਹਨਾਂ ਦੀ ਸੰਥਿਆ, ਇਹਨਾਂ ਦੀ ਕਥਾ ਅਸੀਂ ਬੰਦ ਨਹੀਂ ਹੋਣ ਦਿੱਤੀ, ਉਹ ਵੀ ਅਸੀਂ ਕਰਾਉਂਦੇ ਹਾਂ। ਅਤੇ ਦਾਸ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੋ ਇਸ ਵੇਲੇ ਦਾ ਮਾਹੌਲ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ, ਕਈ ਤੁਹਾਡੇ ਹਮਾਇਤੀ ਵੀ ਨੇ, ਕਈ ਤੁਹਾਡੇ ਵਿਰੋਧੀ ਵੀ ਨੇ, ਤਰ੍ਹਾਂ ਤਰ੍ਹਾਂ ਦੇ ਅਖਬਾਰਾਂ ਦੇ ਵਿੱਚ ਬਿਆਨ ਆਉਂਦੇ ਨੇ, ਕੋਈ ਉਹਦਾ ਤੁਹਾਡੇ ਮਨ 'ਤੇ ਅਸਰ ਹੁੰਦਾ? ਇਹ ਗੱਲ ਸੁਣਨ ਵਾਲੀ ਜਿਹੜੀ ਮਹਾਂਪੁਰਖਾਂ ਦੇ ਨਾਲ ਰੂਬਰੂ ਦਾਸ ਦੀ ਵਿਚਾਰ ਹੋਈ। ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਬਾਈ ਜੀ ਜਦੋਂ ਅਸੀਂ ਕਥਾ ਕਰਦੇ ਹਾਂ ਜਾਂ ਨਿਤਨੇਮ ਕਰਦੇ ਹਾਂ ਜਾਂ ਅਸੀਂ ਆਪਣਾ ਸਿਮਰਨ ਕਰਨ ਬੈਠਦੇ ਹਾਂ, ਉਸ ਵੇਲੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਦਿੰਦੇ ਹਾਂ, ਫਿਰ ਬਾਹਰਲੇ ਮਾਹੌਲ ਦਾ, ਬਾਹਰਲੇ ਕਿਸੇ ਵੀ ਅਖਬਾਰ ਜਾਂ ਮੀਡੀਏ ਦਾ ਸਾਡੇ ਮਨ 'ਤੇ ਭੋਰਾ ਵੀ ਅਸਰ ਨਹੀਂ ਰਹਿੰਦਾ। ਅਸੀਂ ਐਨ ਸ਼ਾਂਤ ਚਿੱਤ ਹੋ ਕੇ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਅਤੇ ਸਿੰਘਾਂ ਨੂੰ ਗੁਰਮਤਿ ਦਾ ਗਿਆਨ ਵੰਡਦੇ ਹਾਂ, ਕਥਾ ਸੰਥਿਆ ਕਰਵਾਉਂਦੇ ਹਾਂ, ਸਾਡੇ ਮਨ 'ਤੇ ਬਾਹਰਲੀਆਂ ਚੀਜ਼ਾਂ ਦਾ, ਬਿਆਨਾਂ ਦਾ ਕੋਈ ਅਸਰ ਨਹੀਂ ਪੈਂਦਾ, ਅਸੀਂ ਸ਼ਾਂਤ ਚਿੱਤ ਹੋ ਕੇ ਸਾਰਾ ਕੁਝ ਕਰਦੇ ਹਾਂ। ਅਤੇ ਨਾਲ ਹੀ ਫਿਰ ਇੱਕ ਇਹ ਵੀ ਮਹਾਂਪੁਰਖਾਂ ਦੇ ਨਾਲ ਦਾਸ ਦੀ ਵਿਚਾਰ ਹੋਈ, ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਵੀ ਹੁਣ ਧਰਮ ਯੁੱਧ ਮੋਰਚਾ ਕਿਸ ਪੜਾਅ 'ਤੇ ਪਹੁੰਚਿਆ? ਮਹਾਂਪੁਰਖ ਕਹਿਣ ਲੱਗੇ, ਹਾਲੇ ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਕਿਉਂਕਿ ਉਸ ਵੇਲੇ ਜਿਹੜੇ ਮੌਕੇ ਦੇ ਦੂਜੇ ਲੀਡਰ ਸਨ ਲੌਂਗੋਵਾਲ ਟੌੜਾ ਵਰਗੇ, ਉਹ ਅੰਦਰ ਖਾਤੇ ਸਰਕਾਰ ਦੇ ਨਾਲ ਸਮਝੌਤਾ ਵੀ ਕਰੀ ਜਾ ਰਹੇ ਸਨ। ਦਾਸ ਨੇ ਮਹਾਂਪੁਰਖਾਂ ਨੂੰ ਪੁੱਛਿਆ, ਇਹ ਧਰਮ ਯੁੱਧ ਮੋਰਚਾ ਕਿਸ ਪੜਾਅ 'ਤੇ ਪਹੁੰਚਿਆ ਹੈ? ਅਤੇ ਮਹਾਂਪੁਰਖ ਕਹਿਣ ਲੱਗੇ, ਹਾਲੇ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ। ਕਿਸੇ ਸੱਜਣ ਨੇ ਦਾਸ ਨੂੰ ਥੋੜ੍ਹੀ ਜਿਹੀ ਇਹ ਭੈਣਕ ਦੇ ਦਿੱਤੀ ਸੀ ਬਈ ਅੰਦਰ ਖਾਤੇ ਸਾਡੇ ਲੀਡਰਾਂ ਨੇ ਸਰਕਾਰ ਦੇ ਨਾਲ ਕੋਈ ਸਮਝੌਤਾ ਕਰ ਲਿਆ, ਬਸ ਐਲਾਨ ਹੋਣਾ ਬਾਕੀ ਰਹਿ ਗਿਆ। ਦਾਸ ਨੇ ਉਹ ਮਹਾਂਪੁਰਖਾਂ ਦੇ ਨਾਲ ਬਚਨ ਸਾਂਝਾ ਕਰ ਲਿਆ, ਬਈ ਮੈਨੂੰ ਇਹ ਪਤਾ ਲੱਗਿਆ ਕਿਸੇ ਸੱਜਣ ਤੋਂ ਵੀ ਸਾਡੇ ਲੀਡਰਾਂ ਨੇ ਵੀ ਹੁਣ ਕੋਈ ਸਮਝੌਤਾ ਕਰ ਲਿਆ ਸਰਕਾਰ ਦੇ ਨਾਲ, ਹੁਣ ਇਹ ਧਰਮ ਯੁੱਧ ਮੋਰਚਾ ਵਾਪਸ ਲਿਆ ਜਾਵੇਗਾ। ਮਹਾਂਪੁਰਖਾਂ ਨੂੰ ਭਾਵੇਂ ਇਸ ਗੱਲ ਦਾ ਸ਼ਾਇਦ ਪਹਿਲਾਂ ਹੀ ਪਤਾ ਹੋਵੇ, ਰੋਹ ਵਿੱਚ ਆ ਗਏ ਥੋੜ੍ਹਾ ਜਿਹਾ। ਕਹਿਣ ਲੱਗੇ, ਬਾਈ ਜੀ, ਅਰਦਾਸ ਟਕਸਾਲ ਦੇ ਸਿੰਘਾਂ ਨੇ ਕੀਤੀ ਹੈ, ਆਪਦਾ ਨਾਂ ਨਹੀਂ ਲਿਆ। ਇਹ ਅਰਦਾਸ ਟਕਸਾਲ ਦੇ ਸਿੰਘਾਂ ਨੇ ਕੀਤੀ ਹੈ, ਇਸ ਲਈ ਜੇ ਕੋਈ ਵਿੱਚ ਹੋਰ ਸਮਝੌਤਾ ਕਰਨ ਦੀ ਕੋਸ਼ਿਸ਼ ਕਰੇਗਾ ਕੋਈ ਸਾਡਾ ਲੀਡਰ, ਉਸ ਸਮਝੌਤੇ ਨੂੰ ਕੌਮ ਨੇ, ਪੰਥ ਨੇ ਪ੍ਰਵਾਨ ਨਹੀਂ ਕਰਨਾ। ਇਹ ਬਚਨ ਧਿਆਨ ਦੇ ਨਾਲ ਸੁਣਨ ਵਾਲੇ ਨੇ। ਮਹਾਂਪੁਰਖ ਕਹਿਣ ਲੱਗੇ, ਜਿਹੜਾ ਸਮਝੌਤਾ ਕਰੂਗਾ ਉਹ ਸਮਝੌਤਾ ਸਿਰੇ ਨਹੀਂ ਚੜ੍ਹ ਸਕੇਗਾ। ਮਹਾਂਪੁਰਖ ਕਹਿਣ ਲੱਗੇ, ਹੁਣ ਇਹ ਮੋਰਚਾ ਟਕਸਾਲ ਨੇ ਲਾਇਆ ਅਤੇ ਟਕਸਾਲ ਹੀ ਇਸ ਨੂੰ ਸਿਰੇ ਲਾਵੇਗੀ। ਦਾਸ ਨੂੰ ਉਸੇ ਵੇਲੇ ਯਕੀਨ ਹੋ ਗਿਆ, ਭਾਵੇਂ ਸਾਡੇ ਲੀਡਰ ਸਰਕਾਰ ਨਾਲ ਅੰਦਰਗਤੀ ਸਮਝੌਤਾ ਕਰਕੇ ਧਰਮ ਯੁੱਧ ਮੋਰਚਾ ਵਾਪਸ ਲੈਣਾ ਚਾਹੁੰਦੇ ਨੇ, ਪਰ ਜੋ ਕੁਛ ਮਹਾਂਪੁਰਖਾਂ ਦਾ ਆਈਡੀਆ ਸੀ ਉਹ ਸਾਡੇ ਸਾਹਮਣੇ ਹੈ। ਕੋਈ ਸਮਝੌਤਾ ਸਿਰੇ ਨਹੀਂ ਚੜ੍ਹਿਆ, ਧਰਮ ਯੁੱਧ ਮੋਰਚਾ ਜਿਉਂ ਦਾ ਤਿਉਂ ਚੱਲ ਰਿਹਾ ਹੈ। ਇਹ ਤਾਂ ਸਤਿਗੁਰੂ ਨੂੰ ਪਤਾ ਕਿੰਨਾ ਚਿਰ ਚੱਲਣਾ ਹੈ ਅਤੇ ਕਦੋਂ ਅਸੀਂ ਆਪਣੇ ਨਿਸ਼ਾਨੇ 'ਤੇ ਪਹੁੰਚਦੇ ਹਾਂ। ਅਤੇ ਜਦੋਂ ਸਤਿਗੁਰੂ ਦੀ ਕਿਰਪਾ ਹੋ ਗਈ, ਸਾਰੀ ਕੌਮ ਅਸੀਂ ਸਤਿਗੁਰੂ ਦੇ ਪਾਸ ਇਹ ਵਚਨ ਰਿਪੀਟ ਕਰਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਜਿੰਨਾ ਚਿਰ ਤੱਕ ਖਾਲਸੇ ਨੂੰ ਖਾਲਸਾ ਰਾਜ ਦੀ ਪ੍ਰਾਪਤੀ ਨਹੀਂ ਹੋ ਸਕਦੀ, ਉਨਾ ਚਿਰ ਇਹ ਧਰਮ ਯੁੱਧ ਮੋਰਚਾ ਚੱਲਦਾ ਰਹੇਗਾ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਇੱਕ ਦਿਨ ਉਹ ਵੀ ਆਵੇਗਾ। ਸਾਨੂੰ ਆਸ ਵੀ ਹੈ ਅਤੇ ਭਰੋਸਾ ਵੀ ਪੱਕਾ ਵੀ ਸਾਨੂੰ ਉਹ ਵੀ ਸਮਾਂ ਪ੍ਰਾਪਤ ਹੋਵੇਗਾ। ਆਪ ਤੋਂ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀ। ਸੋ ਦਾਸ, ਹੋ ਸਕਦਾ ਕੁਛ ਮਿੰਟ ਵੱਧ ਲੈ ਗਿਆ ਹੋਵੇ, ਇੱਥੇ ਆਪਣੇ ਵਿਚਾਰਾਂ ਨੂੰ ਸੀਮਤ ਕਰਦਾ। ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਸਾਰੇ ਇਕੱਤਰ ਹੋਏ ਹਾਂ। ਆਪਾਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਪ੍ਰਣ ਕਰੀਏ ਅਤੇ ਆਪਾਂ ਸੇਵਾ, ਸਿਮਰਨ, ਪਰਉਪਕਾਰ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਆਪਣੇ ਅੰਦਰ ਪੈਦਾ ਕਰੀਏ, ਜਿਹਦੇ ਨਾਲ ਕੌਮ ਦੀ, ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਅਤੇ ਸਾਨੂੰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਸਾਰੀਆਂ ਸੰਗਤਾਂ ਦਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਨੌਜਵਾਨ ਸਿੰਘਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।